ਜੀਤਾ ਸਾ 40 ਦਿਨ ਬਾਹਰ ਨਹੀਂ ਨਿਕਲਣਾ ਹੁਣ ਤੂੰ। ਇੱਕ ਕਮਰੇ 'ਚ ਵਾੜਤਾ ਉਹਨੂੰ, ਕਹਿੰਦੇ ਰੋਟੀ ਪਾਣੀ ਬਣਿਆ ਬਣਾਏ ਤੈਨੂੰ ਅੰਦਰ ਹੀ ਮਿਲੂਗਾ। 40 ਦਿਨ 'ਚ ਤਾਂ ਹੁਣ ਤੂੰ 125,000 ਪਾਠ ਕਰਨਾ ਰਾਗ ਮਾਲਾ ਦਾ। 125,000 ਪਾਠ 'ਤੇ ਟਾਈਮ ਬਹੁਤ ਲੱਗ ਜਾਂਦਾ ਰਾਗ ਮਾਲਾ ਦੇ। ਕਹਿੰਦੇ ਭਾਵੇਂ ਤੈਨੂੰ ਲੱਗਣ 18 ਘੰਟੇ, ਭਾਵੇਂ ਲੱਗਣ 20 ਘੰਟੇ, ਤੂੰ ਹੁਣ ਇੱਕ ਵਾਰੀ 40 ਦਿਨ ਲਾ ਕੇ ਫੇਰ ਹੀ ਬਾਹਰ ਨਿਕਲੀ। 40 ਦਿਨਾਂ ਬਾਅਦ ਜਦੋਂ ਬਾਹਰ ਨਿਕਲਿਆ ਸਟੇਜ 'ਤੇ, ਉੱਥੇ ਉਹੀ ਸਮਾਗਮ ਉਹਨਾਂ ਦਾ ਫੇਰ ਆ ਗਿਆ। ਜਾ ਕੇ ਟਾਈਮ ਮੰਗਿਆ, ਕਹਿੰਦੇ ਤੈਨੂੰ ਟਾਈਮ ਵੀ ਦੇਣਗੇ। ਹੁਣ ਟਾਈਮ ਮਿਲ ਗਿਆ, ਪੇਟੀ ਕਹਿੰਦੇ ਵਾਜੇ ਨੂੰ, ਕਹਿੰਦੇ ਆ ਪੇਟੀ ਲੈ ਲਓ। ਕਹਿੰਦੇ ਪੇਟੀ ਤਾਂ ਉੱਥੇ ਹੀ ਪਰੇ ਕੇ ਰੱਖ ਦਿਓ ਜਰਾ। ਜਦ ਭਾਈ ਜੀਤਾ ਸਿੰਘ ਨੇ ਬਸੰਤ ਰਾਗ ਦਾ ਆਲਾਪ ਛੇੜਿਆ, ਵਾਜਾ ਆਪੇ ਵੱਜਣ ਲੱਗ ਪਿਆ। ਉਹਨੂੰ ਕੋਈ ਨਹੀਂ ਸੀ ਵਜਾਉਂਦਾ ਵਾਜੇ ਨੂੰ। ਜਦ ਉਹਨਾਂ ਨੇ ਦਿੱਤੇ ਸੀ 2 ਮਿੰਟ, ਪੂਰੇ 4 ਘੰਟੇ ਰਾਗ ਲਾਪਿਆ ਉਹਨੇ। 4 ਘੰਟੇ ਸਾਰੀ ਸਭਾ 'ਚ ਮੌਨ ਛਾ ਗਿਆ। ਲੋਕ ਪੈਰ ਪਕੜਨ ਲੱਗ ਗਏ ਉੱਠ ਕੇ। ਮੁਸਲਮਾਨ ਕਹਿੰਦੇ ਨਹੀਂ, ਰਾਗ ਤੁਹਾਨੂੰ ਵੀ ਦਿੱਤਾ ਰੱਬ ਨੇ। ਇਸ ਤਰ੍ਹਾਂ ਸਿੱਖ ਪੰਥ ਦੀ ਜੈ ਜੈਕਾਰ ਉੱਥੇ ਹੋਈ। ਜੀਤਾ ਸਿਆਂ ਤੂੰ ਬਹੁਤ ਵੱਡੀ ਜਿੱਤ ਕਰਕੇ ਆਇਆ, ਅੱਜ ਦੱਸ ਕੀ ਮੰਗਦਾ। ਜੋ ਤੂੰ ਕਹੇਗਾ ਤੈਨੂੰ ਉਹੀ ਦੇਵਾਂਗੇ। ਮਹਾਂਪੁਰਸ਼ ਬ੍ਰਹਮ ਗਿਆਨੀ ਸਨ, ਕਹਿਣ ਲੱਗਿਆ ਮਹਾਰਾਜ ਮੇਰੀ ਇੱਕ ਇੱਛਾ। ਕਹਿੰਦੇ ਕੀ? ਕਹਿੰਦੇ ਮੇਰਾ ਜਦ ਵੀ ਸਰੀਰ ਦਾ ਅੰਤ ਹੋਵੇ, ਕੀਰਤਨ ਕਰਦੇ ਦਾ ਅੰਤ ਹੋਵੇ ਮੇਰਾ ਸੰਗਤ ਵਿੱਚ। ਮਹਾਂਪੁਰਸ਼ ਕਹਿੰਦੇ ਇਸ ਤਰ੍ਹਾਂ ਹੀ ਹੋ ਜਾਏਗਾ। ਤਾਂ ਫਿਰ ਭਾਈ ਜੀਤਾ ਸਿੰਘ ਜਿੱਦਣ ਸਰੀਰ ਛੱਡਿਆ, ਉਹ ਹੀ ਕੀਰਤਨ ਕਰਦੇ ਸੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ, ਕਰਦੇ ਸੀ ਬੜੇ ਪਿਆਰ ਨਾਲ, ਇਉਂ ਹੱਥ ਉੱਪਰ ਕਰ ਕਰਕੇ ਬੋਲਿਆ ਕਰਦੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਹੱਥ ਕਰਕੇ ਕਹਿੰਦੇ, ਪਿਆਰੇ ਜਿਉਂ ਪਾਵੈ ਤਿਉਂ ਰੱਖ ਲੈ। ਬਸ ਇੱਥੇ ਹੀ ਹੱਥ ਰਹਿ ਗਿਆ, ਪਿਆਰੇ ਜੀ ਸਰੀਰ ਛੱਡ ਗਏ ਉੱਥੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ। ਮਹਾਰਾਜ ਕਹਿੰਦੇ ਉਹ ਜਿੰਨਾ ਕੁਝ ਸਤਿਗੁਰੂ ਕੋਲੇ ਆ ਨਾ, ਇੰਨਾ ਕੁਝ ਹੋਰ ਕਿਸੇ ਕੋਲ ਨਹੀਂ ਹੈ। ਸਤਿਗੁਰੂ ਦੇ ਭੰਡਾਰੇ ਭਰੇ ਪਏ ਨੇ ਇੱਥੇ, ਕਦੇ ਨਾ ਨਹੀਂ ਹੋ ਸਕਦੀ। ਦੂਜੇ ਥਾਵਾਂ 'ਤੇ ਤੁਹਾਨੂੰ ਨਾ ਹੋ ਜਾਏਗੀ, ਬ੍ਰਹਮ ਵਿੱਦਿਆ ਤੋਂ ਨਾ ਹੋ ਜਾਏਗੀ। ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਚੁੱਪ ਕਰਾ ਤਾ। ਕਹਿੰਦੇ ਹੁਣ ਦੱਸੋ। ਕਹਿੰਦੇ ਹਾਂ ਮਹਾਰਾਜ, ਸਾਡੇ ਮਨ ਦੀ ਮੈਲ ਉਤਰ ਗਈ। ਹੁਣ ਸਾਨੂੰ ਪਹਿਲਾਂ ਇਸ ਗੱਲ ਦਾ ਬਿਲਕੁਲ ਕਦੇ ਖਿਆਲ ਤੱਕ ਨਹੀਂ ਆਇਆ ਕਿ ਅਕਾਲ ਪੁਰਖ ਵੱਡੇ ਨੇ ਸਭ ਤੋਂ। ਕਹਿੰਦੇ ਮਹਾਰਾਜ ਹੋਰ ਗੁਣ ਦੱਸੋ, ਹੋਰ ਕਿਰਪਾ ਕਰੋ। ਮਹਾਰਾਜ ਕਹਿੰਦੇ ਜੇ ਹਾਂ ਜਾਣਾ ਆਖਾਂ ਨਾਹੀਂ। ਭਾਵੇਂ ਅਨੁਭਵ ਦੁਆਰਾ ਅਸੀਂ ਸਭ ਕੁਝ ਜਾਣਦੇ ਹਾਂ ਪਰ ਕਹਿ ਨਹੀਂ ਸਕਦੇ। ਕਹਿੰਦੇ ਕਿਉਂ? ਕਹਿਣਾ ਕਥਨ ਨਾ ਜਾਈ। ਕਹਿਣੇ ਇਹ ਕਥਨ ਕਰਨਾ ਬਹੁਤ ਔਖਾ ਹੈ, ਇਹ ਕਹਿਣਾ ਬਹੁਤ ਔਖਾ ਹੈ। ਕਿਉਂ ਜੀ? ਕਹਿੰਦੇ ਉਹ ਬੋਲੀ ਨਹੀਂ ਹੈ ਇੱਥੇ, ਉਹ ਨਹੀਂ ਕਥਨ ਕਰ ਸਕਦੇ। ਇਹ 6 ਪ੍ਰਮਾਣ ਆਉਣਗੇ ਵਿਧੀ ਪੱਖ ਦੇ, 6 ਪ੍ਰਮਾਣ ਆਉਣਗੇ ਨਿਖੇਦ ਪੱਖ ਦੇ, ਤਾਂ ਜਾ ਕੇ ਇਹ 12 ਗੱਲਾਂ ਕਹਿ ਕੇ ਸਿੱਧ ਕਰਨਗੇ। ਕਹਿਣਾ ਕਥਨ ਨਾ ਜਾਈ, ਕਥਨ ਨਹੀਂ ਨਾ ਹੋ ਸਕਦਾ ਬ੍ਰਹਮ ਦਾ। ਬ੍ਰਹਮ ਦਾ ਸਾਰਾ ਕਥਨ ਕਰਨਾ ਬਹੁਤ ਔਖਾ ਹੈ। ਗੁਰਾ ਇੱਕ ਦੇਹ ਬੁਝਾਈ, ਉੱਤੇ ਬਿੰਦੀ ਨਹੀਂ ਲਾਉਣੀ, ਗੁਰਾ ਨਹੀਂ ਕਹਿਣਾ, ਗੁਰਾ ਬਹੁਵਾਚਕ ਹੋ ਜਾਏਗਾ। ਗੁਰਾ, ਗੁਰਾ ਇੱਕ ਦੇਹ ਬੁਝਾਈ, ਮੈਨੂੰ ਤਾਂ ਅਕਾਲ ਪੁਰਖ ਨੇ ਇੱਕੋ ਹੀ ਸਮਝਾ ਦਿੱਤੀ ਆ ਗੱਲ, ਇੱਕੋ ਹੀ ਜਿਹੜਾ ਮੇਰੇ ਮਨ ਦੇ ਅੰਦਰ ਸੋਝੀ ਦੇ ਦਿੱਤੀ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ, ਚਾਹੇ ਉਹ ਈਸ਼ਰ ਹੈ, ਚਾਹੇ ਬ੍ਰਹਮਾ ਵਿਸ਼ਨੂੰ ਮਹੇਸ਼ ਹੈ, ਚਾਹੇ ਉਹ ਤੁਹਾਡੀਆਂ ਦੇਵੀਆਂ ਨੇ, ਚਾਹੇ ਦੇਵਤੇ ਨੇ, ਚਾਹੇ ਮਨੁੱਖ ਨੇ, ਚਾਹੇ ਉਹ ਦੈਂਤ ਨੇ, ਚਾਹੇ 84 ਲੱਖ ਜੂਨ ਹੈ, ਸਾਰਿਆਂ ਦਾ ਦਾਤਾ ਇੱਕ ਵਾਹਿਗੁਰੂ ਹੈ। ਸੋ ਮੈਂ ਵਿਸਰ ਨਾ ਜਾਈ, ਇਸ ਕਰਕੇ ਉਹ ਮੈਨੂੰ ਵਾਹਿਗੁਰੂ ਭੁੱਲ ਨਾ ਜਾਵੇ, ਇਹ ਸਿੱਖਿਆ ਮੈਨੂੰ ਭੁੱਲ ਨਾ ਜਾਵੇ ਕਿ ਸਭਨਾ ਜੀਆਂ ਕਾ ਇੱਕ ਦਾਤਾ, ਇਹ ਸਿੱਖਿਆ ਮੈਨੂੰ ਹਮੇਸ਼ਾ ਯਾਦ ਰਹੇ, ਅਤੇ ਉਹ ਦਾਤਾ ਵੀ ਨਾ ਭੁੱਲੇ ਅਤੇ ਇਹ ਸਿੱਖਿਆ ਵੀ ਨਾ ਭੁੱਲੇ। ਮਹਾਰਾਜ ਨੇ ਇੱਥੋਂ ਤੱਕ ਉਹਨਾਂ ਦੀ ਤਸੱਲੀ ਕਰਾਈ ਹੈ ਸਿੱਧਾਂ ਦੀ। ਇਹਦੇ ਨਾਲ ਹੀ ਕੱਲ੍ਹ ਨੂੰ ਅੱਗੇ ਸ਼੍ਰਵਣ ਕਰਾਂਗੇ, ਇਸੇ ਪੌੜੀ ਦੇ ਵਿੱਚ ਦੂਸਰਾ ਭਾਵ ਸਿੱਖ ਪ੍ਰਤੀ ਉਪਦੇਸ਼ ਕਰਨਗੇ ਮਹਾਰਾਜ, ਅਤੇ ਨਾਲੇ ਇਹ ਵੀ ਜਿਹੜੀਆਂ ਮੰਨਣ ਦਾ ਕੀ ਭਾਵ ਹੈ ਅਤੇ ਸ਼੍ਰਵਣ ਦਾ ਕੀ ਭਾਵ ਹੈ, ਤੇ ਇਹ ਜਿਹੜਾ ਕਹਿਣਾ ਕਥਨ ਨਾ ਜਾਈ ਇਹ ਕਿਉਂ ਕਿਹਾ ਮਹਾਰਾਜ ਨੇ? ਇਹ ਹਲੇ ਆਪਣਾ ਕੱਲ੍ਹ ਨੂੰ ਪ੍ਰਾਰੰਭ ਹੋਵੇਗਾ, ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਇਉਂ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਹੈ, ਪਰ ਇਹ ਹੈ ਵੀ ਗਿਆਨ ਨੂੰ ਦੇਣ ਵਾਲੇ ਜਿਹੜੇ ਨੇ ਜਾਂ ਅੱਗੇ ਸੁਣਨ ਵਾਲੇ ਨੇ, ਸੁਣਾਉਣ ਵਾਲੇ ਸਾਖੀਆਂ ਬਹੁਤੀਆਂ ਸੁਣਾਉਂਦੇ ਸੰਗਤ ਨੂੰ, ਅਤੇ ਸੰਗਤ ਵੀ ਸਾਖੀਆਂ ਸੁਣ ਕੇ ਕਹਿੰਦੀ ਵਾਹ ਆਨੰਦ ਆ ਗਿਆ, ਬਸ ਸਾਖੀਆਂ ਸੁਣ ਕੇ ਖੁਸ਼ ਰਹੇ ਨੇ। ਜਾਂ ਗਿਆਨ ਦੀ ਗੱਲ ਕਰੋ ਅਤੇ ਗਿਆਨ ਦੀ ਸੁਣੋ ਅਤੇ ਗਿਆਨੀ ਤੁਸੀਂ ਵੀ ਬਣੋ, ਗਿਆਨਵਾਨ ਬਣ ਕੇ ਅੱਗੇ ਸਿੱਖੀ ਦਾ ਪ੍ਰਚਾਰ ਕਰੋ, ਗੁਰਸਿੱਖ ਮਿਲ ਕੇ ਸਾਰੇ ਆਪਣੇ ਬੱਚਿਆਂ ਨੂੰ ਪ੍ਰਚਾਰ ਕਰੋ, ਰਿਸ਼ਤੇਦਾਰਾਂ ਨੂੰ ਪ੍ਰਚਾਰ ਕਰੋ, ਭਾਈ ਸਾਰੇ ਇਹ ਗੱਲ ਸੁਣ ਲਓ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ 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 ਵਾਹਿਗੁਰੂ। ਹੁਣ ਗੁਰਸਿੱਖ ਬੇਨਤੀ ਕਰਦੇ ਨੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ, ਕਿਰਪਾ ਕਰਕੇ ਦੱਸੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ, ਉਹ ਥਾਪਿਆ ਨਹੀਂ ਜਾਂਦਾ। ਜਿਵੇਂ ਕਹਿੰਦੇ ਫਲਾਨੇ ਥਾਂ 'ਤੇ ਮੂਰਤੀ ਦੀ ਸਥਾਪਨਾ ਕੀਤੀ ਆ, ਉਹ ਇਉਂ ਲੋਕ ਕਹਿੰਦੇ ਨੇ ਵੀ ਮੂਰਤੀ ਦੀ ਸਥਾਪਨਾ ਕੀਤੀ ਆ, ਵੀ ਉਹ ਚਾਰ ਬਾਹਾਂ ਵਾਲਾ ਹੈ। ਕਈ ਇਉਂ ਮੰਨਦੇ ਨੇ, ਵਿਸ਼ਨੂੰ ਮੰਨਦੇ ਨੇ, ਕਈ ਕਹਿੰਦੇ ਨੇ ਚਾਰ ਮੂੰਹਾਂ ਵਾਲਾ ਹੈ, ਬ੍ਰਹਮਾ ਰੂਪ ਕਰਕੇ ਮੰਨਦੇ ਨੇ, ਕੋਈ ਮੰਨਦਾ ਤਿੰਨ ਅੱਖਾਂ ਵਾਲਾ ਹੈ। ਸੋ ਇਸ ਪ੍ਰਕਾਰ ਉਹਦੀ ਮੂਰਤੀ ਨੂੰ ਮੰਨ ਕੇ ਫਿਰ ਉਹਦਾ ਧਿਆਨ ਕਰਕੇ ਫਿਰ ਉਹ ਜਾਪ ਉਹਦਾ ਕਰਨਾ, ਮਹਾਰਾਜ ਕਹਿੰਦੇ ਉਹ ਐਸਾ ਨਹੀਂ ਹੈ, ਉਹਦੀ ਸਥਾਪਨਾ ਨਹੀਂ ਕੀਤੀ ਜਾਂਦੀ, ਮਨ ਦੇ ਅੰਦਰ ਥਾਪਿਆ ਨਹੀਂ ਜਾਂਦਾ। ਉਹ ਇੱਕ ਬਾਹਰ ਥਾਪਨਾ ਹੁੰਦੀ, ਫਿਰ ਇੱਕ ਅੰਦਰ ਥਾਪਨਾ ਹੁੰਦੀ, ਮੂਰਤੀ ਦਾ ਵਸਾਉਣਾ ਹਿਰਦੇ 'ਚ, ਥਾਪਿਆ ਨਾ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਿਆਨ ਮੈਂ ਨਾ ਆਵੈ, ਤਾਂ ਕਿ ਧਿਆਨ ਕੀਜੈ ਧਿਆਈਏ। ਬੜਾ ਡੂੰਘੀ ਪੰਕਤੀ ਹੈ ਆਦਿ ਸ੍ਰੀ ਦਸਮ ਗ੍ਰੰਥ ਦੀ ਨਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਲਗਭਗ 312 ਕੰਗ ਤੇ ਪੰਕਤੀ ਆਉਂਦੀ ਦਸਮ ਗ੍ਰੰਥ ਵਿੱਚ, ਧਿਆਨ ਮੈਂ ਨਾ ਆਵੈ। ਚਲੋ ਇਹ ਤਾਂ ਇੱਕ ਬਚਨ ਕਰਤਾ ਆਪਨੇ ਵੀ ਉਹ ਧਿਆਨ ਵਿੱਚ ਨਹੀਂ ਆਉਂਦਾ। ਕਹਿੰਦੇ ਤਾਂ ਕੋ ਧਿਆਨ ਕੀਜੈ ਧਿਆਈਐ। ਮਹਾਰਾਜ ਸਾਡੀ ਸਮਝ ਤੋਂ ਪਰੇ ਹੋ ਗਿਆ ਕੰਮ, ਨਾਲੇ ਤੁਸੀਂ ਲਿਖਤਾ ਧਿਆਨ 'ਚ ਨਹੀਂ ਆਉਂਦਾ, ਨਾਲੇ ਕਹਿੰਦੇ ਉਹਦਾ ਧਿਆਨ ਕਰੋ ਅਤੇ ਧਿਆਓ। ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਿਤੋਜ ਸਭਾ ਜਗ ਛਾਇਓ। ਉਹ ਜਿਹੜਾ ਸਮ ਹੈ ਸਾਰਿਆਂ ਕਿੱਤੇ ਹਰ ਇੱਕ ਥਾਂ ਦੇ ਉੱਤੇ, ਸਮ ਦਾ ਅਰਥ ਹੈ ਵਿਆਪਕ ਹੈ, ਰਮਿਆ ਹੋਇਆ ਹੈ। ਦੋ ਤਰ੍ਹਾਂ ਦਾ ਧਿਆਨ ਕੀਤਾ ਜਾਂਦਾ, ਇੱਕ ਤਾਂ ਕਿਸੇ ਸਰੂਪ ਦਾ ਧਿਆਨ, ਮੂਰਤੀ ਦਾ ਧਿਆਨ, ਫਲਾਨੇ ਦਰਖਤ ਦਾ ਧਿਆਨ, ਫਲਾਨੇ ਬੰਦੇ ਦਾ ਧਿਆਨ, ਫਲਾਨੇ ਪਹਾੜ ਦਾ ਧਿਆਨ, ਆਕਾਰ ਦਾ ਧਿਆਨ ਹੈ। ਇੱਕ ਧਿਆਨ ਹੁੰਦਾ ਨਿਰਕਾਰ ਦਾ, ਨਿਰਾਕਾਰ ਦਾ ਧਿਆਨ ਕਰਨਾ। ਹੁਣ ਨਿਰਾਕਾਰ ਦਾ ਧਿਆਨ ਕਰਨਾ ਸਰਬ ਵਿਆਪਕ ਹੈ ਵਾਹਿਗੁਰੂ, ਪਰਿਪੂਰਨ ਹੈ ਵਾਹਿਗੁਰੂ, ਪ੍ਰਕਾਸ਼ ਰੂਪ ਹੈ ਵਾਹਿਗੁਰੂ, ਇਹਦਾ ਇਸ ਤਰੀਕੇ ਨਾਲ ਧਿਆਨ ਕਰਨਾ। ਉਹਨੂੰ ਕੋਈ ਮੂਰਤੀ ਜਾਣ ਕੇ ਜਾਂ ਇੱਕ ਦੇਸ਼ੀ ਜਾਣ ਕੇ ਧਿਆਨ ਨਹੀਂ ਕਰਨਾ ਕਿ ਉਹ ਇੱਕੋ ਥਾਂ 'ਤੇ ਬੈਠਾ। ਲੋਕ ਉਹਦਾ ਇੱਕ ਥਾਂ ਜਾਣ ਕੇ ਧਿਆਨ ਕਰਦੇ ਨੇ, ਕਿਸੇ ਮੂਰਤੀ ਵਿੱਚ ਧਿਆਨ ਕਰਦੇ ਨੇ, ਉਹ ਵਾਹਿਗੁਰੂ ਇਹਨਾਂ ਧਿਆਨਾਂ ਤੋਂ ਪਰੇ ਹੈ। ਉਹਦਾ ਧਿਆਨ ਕਰਨਾ ਸਰਬ ਵਿਆਪਕ, ਇਉਂ ਧਿਆਨ ਕਰਨਾ ਕਿ ਮੇਰੇ ਅੰਦਰ ਹੈ ਉਹਦੀ ਜੋਤ, ਮੇਰੇ ਹਿਰਦੇ ਵਿੱਚ ਹੈ ਵਾਹਿਗੁਰੂ, ਮੇਰੇ ਬਾਹਰ ਹੈ ਵਾਹਿਗੁਰੂ, ਸਰਬ ਵਿਆਪਕ ਹੈ ਵਾਹਿਗੁਰੂ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਵਿੱਚ ਹੈ ਵਾਹਿਗੁਰੂ, ਪ੍ਰਕਾਸ਼ ਰੂਪ ਹੈ ਵਾਹਿਗੁਰੂ। ਇਉਂ ਧਿਆਨ ਧਰ ਕੇ ਉਸ ਅਕਾਲ ਪੁਰਖ ਦਾ ਨਾਮ ਜਪੋ। ਧਿਆਨ ਇਉਂ ਲਿਆਉਣਾ ਮਨ ਵਿੱਚ, ਧਿਆਨ ਉਹਦਾ ਪ੍ਰਕਾਸ਼ ਰੂਪ ਕਰਕੇ ਜਾਣੋ। ਮਰਦਾਨੇ ਨੂੰ ਸਮਝਾਉਂਦੇ ਗੁਰੂ ਨਾਨਕ ਦੇਵ ਮਰਦਾਨਾ ਭਾਈ, ਇੱਕ ਬਿਜਲੀ ਬੱਦਲਾਂ ਦੀ ਚਮਕਦੀ ਆ, ਅੱਖਾਂ ਝੁੰਧਿਆ ਜਾਂਦੀਆਂ ਆਪਣੀਆਂ। ਪੁੱਛਿਆ ਸੀ ਮਰਦਾਨੇ ਨੇ ਸਰੂਪ ਕੈਸਾ ਹੈ, ਮਹਾਰਾਜ ਕਹਿਣ ਲੱਗੇ ਇਉਂ ਜਾਣ ਲੈ ਵੀ ਜਿਵੇਂ ਕਰੋੜਾਂ ਬਿਜਲੀਆਂ ਬੱਦਲਾਂ ਦੀਆਂ ਇਕੱਠੀਆਂ ਚਮਕ ਜਾਣ, ਇੰਨਾ ਪ੍ਰਕਾਸ਼ ਹੈ ਉਹਦਾ। ਪਰ ਇਹ ਪ੍ਰਕਾਸ਼ ਅੱਖਾਂ ਝੁੰਧਿਆ ਜਾਂਦੀਆਂ ਇਹਨੂੰ ਦੇਖ ਕੇ, ਇਹ ਪ੍ਰਕਾਸ਼ ਨੁਕਸਾਨਦਾਇਕ ਹੈ ਜੇ ਕਰੋੜਾਂ ਬਿਜਲੀਆਂ ਦਾ ਹੋ ਜਾਏ। ਕਰੋੜਾਂ ਸੂਰਜ ਇਕੱਠੇ ਚੜ੍ਹ ਜਾਣ ਮਰਦਾਨਿਆਂ, ਇੰਨਾ ਪ੍ਰਕਾਸ਼ ਹੈ ਵਾਹਿਗੁਰੂ ਦਾ। ਇੱਕ ਸੂਰਜ ਨੂੰ ਆਪਾਂ ਦੇਖ ਨਹੀਂ ਸਕਦੇ, ਅਤੇ ਕਰੋੜਾਂ ਸੂਰਜ ਨੂੰ ਕਿੱਦਾਂ ਦੇਖ ਲਾਂਗੇ, ਸਾੜ ਕੇ ਸਵਾਹ ਕਰ ਦੇਗਾ। ਪਰ ਮਰਦਾਨਾ ਭਾਈ ਬਿਲਕੁਲ ਇਸ ਤੋਂ ਉਲਟ ਹੈ, ਉਹ ਕਰੋੜਾਂ ਸੂਰਜਾਂ ਦੇ ਪ੍ਰਕਾਸ਼, ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਉਹ ਇੰਨਾ ਸ਼ਾਂਤ ਹੈ ਅਤੇ ਇੰਨਾ ਠੰਡਾ ਹੈ ਕਿ ਜਿਹਨੂੰ ਇੱਕ ਵਾਰ ਦਰਸ਼ਨ ਹੋ ਗਏ, ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦੀ, ਉਹਦੇ ਅੰਦਰ ਇੰਨੀ ਠੰਡ ਪਾ ਦਿੰਦਾ ਉਹ। ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਉਹ ਠੰਡਾ ਹੈ। ਇਉਂ ਧਿਆਨ ਕਰਨਾ ਉਹਦਾ, ਕਿਉਂਕਿ ਜੇ ਆਪਾਂ ਇੱਕ ਅੰਗੀ ਦ੍ਰਿਸ਼ਟਾਂਤ ਲੈਂਦੇ ਹਾਂ ਇਹ 'ਚ, ਕਿ ਕਿਸੇ ਬੰਦੇ ਨੂੰ ਕਹੀਏ ਕਰੋੜਾਂ ਸੂਰਜਾਂ ਵਰਗਾ ਹੈ ਪ੍ਰਕਾਸ਼, ਹੁਣ ਆਮ ਬੰਦਾ ਇਹ ਗੱਲ ਉਹਦੇ 'ਚੋਂ ਲੈ ਲਏਗਾ, ਅੱਛਾ ਫਿਰ ਤਾਂ ਅੱਗ ਲਾ ਦੇਗਾ, ਸਾੜ ਦੇਗਾ ਸਾਨੂੰ। ਪਰ ਨਾਲ ਉਹਨੂੰ ਇਹ ਦੱਸਣਾ ਪੈਂਦਾ ਕਿ ਪ੍ਰਕਾਸ਼ ਤਾਂ ਕਰੋੜਾਂ ਸੂਰਜਾਂ ਜਿੰਨਾ ਹੈ, ਪਰ ਠੰਡ ਉਹਦੇ 'ਚ ਇੰਨੀ ਹੈ ਜਿੰਨੇ ਕਿ ਕਰੋੜਾਂ ਹਿਮਾਲਿਆ ਪਰਬਤ ਇਕੱਠਿਆਂ 'ਤੇ ਬਰਫ਼ ਪੈ ਜਾਵੇ। ਕਮਾਲ ਦੀ ਗੱਲ, ਠੰਡਾ ਸੂਰਜ ਹੈ, ਦੋ ਗੱਲਾਂ ਕਿਵੇਂ ਹੋ ਗਈਆਂ? ਇਹੀ ਤਾਂ ਗੱਲ ਹੈ ਕਿ ਵਾਹਿਗੁਰੂ ਦਾ ਪ੍ਰਕਾਸ਼ ਜਿਹੜਾ ਹੈ ਉਹ ਮਨ ਨੂੰ ਸ਼ਾਂਤੀ, ਟਿਕਾਓ, ਇਕਾਗਰਤਾ ਬਖਸ਼ਿਸ਼ ਕਰਦਾ ਹੈ। ਉਹਦਾ ਪ੍ਰਕਾਸ਼ ਬਹੁਤ ਹੀ ਸ਼ਾਂਤਮਈ ਹੈ, ਕਿਉਂਕਿ ਜਿਹੜਾ ਸੂਰਜ ਦਾ ਪ੍ਰਕਾਸ਼ ਹੈ, ਅੱਗ ਦਾ ਪ੍ਰਕਾਸ਼ ਹੈ, ਬਿਜਲੀ ਦਾ ਪ੍ਰਕਾਸ਼ ਹੈ, ਬੱਦਲਾਂ ਵਾਲੀ ਬਿਜਲੀ ਦਾ, ਇਹ ਮਾਇਆ ਹੈ, ਇਸ ਕਰਕੇ ਗਰਮ ਹੈ। ਇਹ ਸੂਰਜ ਵੀ ਮਾਇਆ ਹੈ, ਇਹ ਚੰਦਰਮਾ ਵੀ ਮਾਇਆ ਹੈ, ਇਹ ਤਾਰੇ ਵੀ ਮਾਇਆ ਹੈ। ਇਹਨਾਂ ਨੇ ਅੱਗੇ ਪ੍ਰਕਾਸ਼ ਲਿਆ ਹੋਇਆ ਉਹਦੇ ਤੋਂ, ਪਰ ਜਿਹੜਾ ਵਾਹਿਗੁਰੂ ਹੈ ਉਹ ਖੁਦ ਜਦੋਂ ਪ੍ਰਕਾਸ਼ ਰੂਪ ਹੋ ਕੇ ਸਾਹਮਣੇ ਆਉਂਦਾ ਤਾਂ ਉਹ ਇੰਨੀ ਠੰਡ ਪਾ ਦਿੰਦਾ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁੱਖ ਉਪਜੇ ਬਾਜੇ ਅਨਹਤ ਤੂਰੇ। ਉਹ ਇੰਨੀ ਠੰਡ ਪਾ ਦਿੰਦਾ, ਤੁਹਾਨੂੰ ਸੰਕਲਪ ਨਹੀਂ ਉੱਠਣਾ ਇੱਥੇ ਬੈਠਿਆਂ ਨੂੰ, ਜੇ ਕਿਤੇ ਠੰਡ ਪੈ ਜਾਏ ਨਾ ਤੁਸੀਂ ਕਹਿਣਾ ਕਿੱਥੇ ਜਾਣਾ ਹੈ, ਘਰ ਦੇ ਤੁਹਾਨੂੰ ਲੈਣ ਆਉਣਗੇ ਸ਼ਾਮ ਨੂੰ, ਬਈ ਅੱਜ ਤੂੰ ਘਰ ਹੀ ਨਹੀਂ ਆਇਆ, ਕਿਹੜਾ ਘਰ, ਮੈਂ ਨਹੀਂ ਜਾਣਾ, ਕਿਉਂ ਬਈ ਮੈਨੂੰ ਤਾਂ ਅਕਾਲ ਪੁਰਖ ਨੇ ਐਸੀ ਸ਼ਾਂਤੀ ਦਿੱਤੀ ਹੈ, ਮੇਰਾ ਕੋਈ ਸੰਕਲਪ ਹੀ ਨਹੀਂ ਉੱਠਦਾ। ਉਹ ਸਮਾਧੀ ਲੀਨ ਹੋ ਜਾਂਦਾ ਹੈ, ਗਿਆ ਉਹ ਘਰ ਦੇ ਕੰਮ ਤੋਂ, ਜਿਹਨੂੰ ਇੱਕ ਵਾਰ ਝਲਕਾਰਾ ਦੇ ਜਾਣ ਆਪਣਾ, ਉਹ ਫਿਰ ਗਿਆ ਘਰ ਦੇ ਕੰਮ ਤੋਂ। ਉਹ ਐਸਾ ਪ੍ਰਕਾਸ਼ ਦੇਖ ਲੈਂਦਾ ਹੈ, ਉਸ ਸਰੂਪ ਦਾ ਧਿਆਨ ਕਰਨਾ ਹੈ। ਸੋ ਮਹਾਰਾਜ ਕਹਿੰਦੇ ਨੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਬਹੁਤ ਸਾਰੇ ਲੋਕ ਉਹਨੂੰ ਥਾਪਿਆ ਨਾ ਜਾਏ, ਫਿਰ ਕੀਤਾ ਨਾ ਹੋਏ। ਐਸਾ ਵੀ ਕਰਦੇ ਨੇ ਉਸ ਅਕਾਲ ਪੁਰਖ ਬਾਰੇ, ਕੀਤਾ ਨਾ ਹੋਏ, ਜਿਵੇਂ ਗਣੇਸ਼ ਦੀ ਮੂਰਤੀ ਦਾ ਧਿਆਨ ਕਰਦੇ, ਉਹਨੂੰ ਬੰਦੇ ਦੇ ਰੂਪ ਨੂੰ ਫਿਰ ਵੱਢ ਕੇ ਫਿਰ ਹਾਥੀ ਦਾ ਰੂਪ ਲਾਤਾ ਉਹਨੂੰ, ਫਿਰ ਇਉਂ ਧਿਆਨ ਕਰਨਾ, ਫਿਰ ਬ੍ਰਿੰਦਾ ਰਾਕਸ਼ਣੀ ਦਾ ਜੱਤ ਤੋੜਿਆ ਜਾ ਕੇ ਵਿਸ਼ਨੂੰ ਨੇ ਜਲੰਧਰ ਦੈਨ ਦਾ ਰੂਪ ਧਾਰਨ ਕਰਕੇ, ਸਾਖੀਆਂ ਤਾਂ ਖੈਰ ਲੰਬੀਆਂ ਹੁੰਦੀਆਂ ਨੇ, ਉਹਨੇ ਸਰਾਪ ਦਿੱਤਾ ਜਾ ਪੱਥਰ ਬਣ ਬ੍ਰਿੰਦਾ ਰਾਕਸ਼ਣੀ ਨੇ, ਵਿਸ਼ਨੂੰ ਨੇ ਉਹਨੂੰ ਸਰਾਪ ਦਿੱਤਾ ਜਾ ਤੁਲਸੀ ਬਣ, ਪੱਥਰ ਬਣਾਂਗਾ ਤਾਂ ਵੀ ਤੁਲਸੀ ਜਿਹੜੀ ਹੈ ਉਹ ਫੇਰ ਵੀ ਲੋਕ ਭੇਟਾ ਲਿਆ ਕੇ ਮੇਰੇ ਉੱਪਰ ਹੀ ਚੜ੍ਹਾਉਣਗੇ। ਹੁਣ ਗੰਡਕਾ ਨਦੀ ਹੈ, ਇੱਕ ਗੰਡਕਾ ਨਦੀ ਦੇ ਵਿੱਚ ਪੱਥਰ ਜਿੰਨੇ ਵੀ ਮਿਲਦੇ ਨੇ ਛੋਟੇ ਛੋਟੇ, ਉਹਨਾਂ 'ਚ ਚਿੱਟੇ ਰੰਗ ਦੀ ਲਕੀਰ ਹੁੰਦੀ ਹੈ, ਸੋ ਇਸ ਪ੍ਰਕਾਰ ਉਹਨੂੰ ਇਹਨਾਂ ਨੇ ਕਲਪਿਤ ਕਰ ਲਿਆ ਕਿ ਇਹ ਵਿਸ਼ਨੂੰ ਜੀ ਹੈ, ਇਹ ਕਲਪਿਤ ਕਰ ਲਿਆ ਮਨ ਦੇ ਅੰਦਰ, ਕਿਉਂਕਿ ਸਿੱਧਾਂ ਨਾਲ ਚਰਚਾ ਉਹਨਾਂ ਦੇ ਢੰਗ ਨਾਲ ਹੀ ਉਹਨਾਂ ਨੂੰ ਸਮਝਾਇਆ ਜਾਣਾ। ਅਤੇ ਹੁਣ ਗੁਰਸਿੱਖ ਵੀ ਪ੍ਰਸ਼ਨ ਕਰਦੇ ਨੇ ਆਪਣਾ, ਸਤਿਗੁਰੂ ਮਹਾਰਾਜ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦਾ ਧਿਆਨ ਨਹੀਂ ਹੈ। ਸਮਾਂ ਕਿਹੜਾ ਜਦੋਂ ਚਰਚਾ ਹੋ ਰਹੀ ਹੈ ਗੁਰਸਿੱਖਾਂ ਨਾਲ ਵੀ, ਸਮਾਂ ਗੁਰੂ ਨਾਨਕ ਦੇਵ ਜੀ ਵਾਲਾ ਹੈ, ਯਾਦ ਰੱਖਣਾ ਇਹ। ਉਹ ਗੁਰੂ ਨਾਨਕ ਦੇਵ ਜੀ ਵੇਲੇ ਹੋਰ ਕੋਈ ਪ੍ਰਮਾਣ ਦੇ ਨਹੀਂ ਨਾ ਸਕਦੇ, ਜਿਵੇਂ ਕੋਈ ਢਾਡੀ ਆ ਪ੍ਰਮਾਣ ਮੈਂ ਸੁਣਾਉਣਾ, ਉਹ ਕਈ ਅਣਜਾਣ ਜੇ ਹੁੰਦੇ ਨਵੇਂ ਨਵੇਂ ਬਣੇ ਪਿੰਡ ਵਿੱਚ ਅਕਾਰੇ ਨੇ, ਹੁਣ ਅਸੀਂ ਤਾਂ ਉਹ ਗੱਲ ਫੜ ਲਈ, ਆਮ ਲੋਕ ਨਹੀਂ ਫੜਦੇ, ਗੱਲ ਹਾਸੇ ਦੀ ਵੀ ਹੋ ਗਈ। ਕਹਿਣ ਲੱਗਿਆ ਵੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਨੂੰ ਕਹਿੰਦੇ ਵੀ ਜਿਵੇਂ ਦਸਵੇਂ ਪਾਤਸ਼ਾਹ ਨੇ ਆਪਣੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਵਾ ਤੇ, ਅਸੀਂ ਵੀ ਸ਼੍ਰੀ ਚੰਦ ਲਖਮੀ ਚੰਦਨ ਜੀ ਨੂੰ ਇਸੇ ਪ੍ਰਕਾਰ ਹੀ ਧਰਮ ਦੇ ਕਾਰਜਾਂ ਵਿੱਚ ਹੀ ਲਾ ਦਿਆਂਗੇ। ਉਹਦੇ ਲੋਕ ਜਕਾਰਾ ਛੱਡ ਦਿੰਦੇ। ਪ੍ਰਮਾਣ ਦੇਖੋ ਤੁਸੀਂ, ਪ੍ਰਮਾਣ ਕੀ ਦਿੰਦਾ? ਕਹਿੰਦਾ ਜਿਵੇਂ ਦਸਵੇਂ ਪਾਤਸ਼ਾਹ ਨੇ, ਕੌਣ ਕਹਿੰਦਾ? ਗੁਰੂ ਨਾਨਕ ਦੇਵ ਜੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਹਲੇ ਸਿੱਖ ਧਰਮ ਪ੍ਰਚਲਿਤ ਨਹੀਂ ਸੀ ਪੂਰੀ ਤਰ੍ਹਾਂ ਹੋਇਆ, ਉਦੋਂ ਇਹੋ ਜਿਹੇ ਪ੍ਰਮਾਣ ਦੇਣੇ ਪੈਂਦੇ ਸੀ ਮਹਾਰਾਜ ਨੂੰ। ਮਹਾਰਾਜ ਕਹਿੰਦੇ ਫਿਰ ਉਹ ਜਿਹੜਾ ਧਿਆਨ ਧਰਨਾ ਨਾ ਮਨ ਦੇ ਅੰਦਰ, ਫਿਰ ਗੰਡਕਾ ਨਦੀ ਦਾ ਪੱਥਰ ਹੈ ਉਹਦੇ ਧਾਰੀ ਹੈ ਉਹਦਾ, ਫਿਰ ਵਿਸ਼ਨੂੰ ਰੂਪ ਧਿਆਨ ਕਰਨਾ ਹੈ, ਇਹਨੂੰ ਪ੍ਰਤੀਕ ਉਪਾਸ਼ਨਾ ਕਹਿੰਦੇ ਨੇ ਇਉਂ ਕਰਨ ਨੂੰ। ਮਹਾਰਾਜ ਕਹਿੰਦੇ ਨੇ ਉਹ ਕੀਤਾ ਨਾ ਹੋਏ, ਉਹ ਇਸ ਪ੍ਰਕਾਰ ਵੀ ਨਹੀਂ ਹੋ ਸਕਦਾ ਕਿ ਉਹਦੀ ਪ੍ਰਤੀਕ ਉਪਾਸ਼ਨਾ ਕੀਤੀ ਜਾ ਸਕੇ। ਤੀਜੇ ਪ੍ਰਕਾਰ ਦੀ ਉਪਾਸ਼ਨਾ ਅੰਗਰੇ ਉਪਾਸ਼ਨਾ ਹੈ। ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ, ਇਹ ਉਪਾਸ਼ਨਾ ਕਰਦੇ ਨੇ ਕਈ ਲੋਕ। ਸੋ ਹੰਗ, ਸੋ ਹੰਗ, ਸੋ ਉਹ ਜੋ ਪਰਮੇਸ਼ਰ ਹੈ, ਹੰਗ ਮੈਂ ਹਾਂ, ਇਸ ਤਰ੍ਹਾਂ ਦੀ ਉਪਾਸ਼ਨਾ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਇਹ ਉਪਾਸ਼ਨਾ ਨਵੇਂ ਜਗਿਆਸੂ ਲਈ ਗਲਤ ਹੈ। ਜਦ ਆਪਾਂ ਉਹ ਬ੍ਰਹਮ ਬਣੇ ਨਹੀਂ, ਜਦ ਪਹਿਲਾ ਹੀ ਸਾਲ ਚੱਲਦਾ MBBS ਵਿੱਚ, ਤਾਂ ਕੀ ਉਹਨੂੰ ਹੁਣ ਡਾਕਟਰ ਕਹੀਏ? ਨਹੀਂ, ਹਲੇ ਉਹ ਕੱਚਾ ਹੈ। ਦੂਜੇ ਸਾਲ ਵਿੱਚ ਵੀ ਹਲੇ ਨਹੀਂ, ਤੀਜਾ ਵੀ ਨਹੀਂ, ਚੌਥਾ ਵੀ ਨਹੀਂ। ਜਦ ਉਹਨੂੰ ਸਰਟੀਫਿਕੇਟ ਮਿਲ ਗਿਆ MBBS ਦਾ, ਤਾਂ ਉਹਨੂੰ ਕਹਿਣਵੇਂ ਡਾਕਟਰ ਹੈ। ਉਹ ਵੀ ਹਲੇ ਪੱਕਾ ਨਹੀਂ ਗਾ, ਪ੍ਰੈਕਟੀਕਲ ਨਹੀਂ ਉਹਦਾ ਹਲੇ, ਹਲੇ 10 ਸਾਲ ਤੇਰੇ ਲੰਘਣਗੇ ਤਾਂ ਲੋਕ ਕਹਿਣਗੇ ਵੀ ਹਾਂ ਕਾਬਲ ਡਾਕਟਰ ਹੈ। ਇਸੇ ਪ੍ਰਕਾਰ ਹੀ ਅੰਗਰੇ ਉਪਾਸ਼ਨਾ ਨੂੰ ਕਈ ਲੋਕ ਪਹਿਲਾਂ ਹੀ ਪਕੜ ਲਏ। ਅੰਗਰੇ ਉਪਾਸ਼ਨਾ ਬਾਅਦ ਵਿੱਚ ਹੁੰਦੀ ਹੈ, ਅੰਗਰਹਿ ਉਪਾਸ਼ਨਾ ਜਿਹੜੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਉੱਤੇ ਤੁਰੇ ਜਾਣ, ਪਹਿਲਾਂ ਤਾਂ ਸਮੁੰਦਰ 'ਤੇ ਕੋਈ ਤੁਰ ਹੀ ਨਹੀਂ ਸਕਦਾ, ਪਰ ਗੁਰੂ ਨਾਨਕ ਦੇਵ ਜੀ ਤੁਰ ਸਕਦੇ ਹੈ, ਇਹ ਕਿਵੇਂ ਹੋ ਸਕਦਾ? ਆਪਾਂ ਪੰਜਾਂ ਤੱਤਾਂ ਦੇ ਬਣੇ ਹੋਏ ਹਾਂ, ਉਹ ਪੰਜ ਤੱਤਾਂ ਤੋਂ ਬਾਹਰ ਨੇ, ਉਹ ਸੁੱਤੇ ਸਿੱਧੀ ਤੁਰ ਸਕਦੇ ਉਹਦੇ ਉੱਤੇ। ਸੋ ਗੁਰੂ ਨਾਨਕ ਦੇਵ ਜੀ ਜਾ ਰਹੇ ਨੇ, ਸੋ ਹੰਗ, ਸੋ ਹੰਗ, ਸੋ ਹੰਗ, ਸੋ ਹੰਗ ਕਰਦੇ ਨੇ। ਮਰਦਾਨਿਆਂ ਭਾਈ ਪਿੱਛੇ ਵਾਹਿਗੁਰੂ ਵਾਹਿਗੁਰੂ ਕਰਦੇ ਆਇਓ। ਅੱਛਾ ਮਹਾਰਾਜ, ਭਾਈ ਬਾਲਾ ਮਰਦਾਨਾ ਪਿੱਛੇ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਪਣ ਨੂੰ ਹੁਕਮ ਹੋਇਆ, ਪਰ ਮਰਦਾਨੇ ਭਾਈ ਨੂੰ ਆਦਤ ਸੀ, ਦਿਮਾਗ ਉਹਦਾ ਹੈ, ਫਿਰ ਐਸਾ ਬਣਾਇਆ ਹੋਇਆ ਸੀ ਪਾਤਸ਼ਾਹ ਨੇ, ਸੀ ਤਾਂ ਮਹਾਂਪੁਰਸ਼, ਫਿਰ ਅੱਗੇ ਵੱਧ ਕੇ ਕਾਲਨ ਕਰਕੇ ਸੁਣਦਾ। ਮਰਦਾਨਾ ਬਾਲੇ ਭਾਈ ਨੂੰ ਕਹਿਣਾ, ਆਪ ਸੋਹੰਗ ਸੋਹੰਗ ਕਰਦੇ ਆ, ਆਪਾਂ ਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ, ਆਪ ਵੱਡਾ ਮੰਤਰ ਜਪਦੇ ਦੇਖਿਆ, ਆਪਾਂ ਵੀ ਸੋਹੰਗ ਸੋਹੰਗ ਕਰਦੇ ਹਾਂ। ਭਾਈ ਬਾਲਾ ਕਹਿੰਦਾ, ਨਹੀਂ ਵਾਹਿਗੁਰੂ ਵਾਹਿਗੁਰੂ ਦਾ ਹੁਕਮ ਹੈ, ਆਪਾਂ ਕਿਉਂ ਮਹਾਰਾਜ ਦੀ ਰੀਸ ਕਰਨੀ? ਕਹਿੰਦਾ ਨਹੀਂ, ਭਾਈ ਮਰਦਾਨਾ ਕਰੇ ਸੋਹੰਗ ਸੋਹੰਗ, 2 ਵਾਰੀ ਕੀਤਾ, ਸਮੁੰਦਰ 'ਚ ਡੁੱਬ ਗਿਆ ਉਸੇ ਵਕਤ। ਅਰੇ ਹੁਬ, ਉਹ ਬਾਹਰ ਕੱਢੋ, ਮੇਰੇ ਮੂੰਹ 'ਚ ਪਾਣੀ ਪੈ ਗਿਆ, ਛਾਲਾਂ ਜੀਆਂ ਮਾਰੇ। ਮਹਾਰਾਜ, ਭਾਈ ਬਾਲਾ ਕਹਿੰਦਾ, ਮਹਾਰਾਜ ਇਹ ਡੁੱਬ ਗਿਆ ਭਾਈ ਮਰਦਾਨਾ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ, ਮਰਦਾਨਿਆ ਕਹੋ ਗੱਜ ਕੇ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਮਰਦਾਨਾ ਬਾਹਰ ਆ ਗਿਆ, ਕਿਉਂ ਮਰਦਾਨਿਆ? ਗੁਰੂ ਦੀ ਰੀਸ ਕਰਨ ਲੱਗ ਪਿਆ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜਿਹੜੀ ਗੁਰੂ ਨੇ ਗੱਲ ਕਹੀ ਉਹ ਗੁਰ ਸਿੱਖੋ ਕਮਾਓ, ਤੁਸੀਂ ਗੁਰੂ ਦੀ ਰੀਸ ਕਿਉਂ ਕਰਨ ਲੱਗ ਜਾਂਦੇ ਹੋ? ਗੁਰੂ ਸਮਰੱਥ ਹੈ, ਇਸ ਕਰਕੇ ਸਮਰੱਥ ਦੀ ਰੀਸ ਨਾ ਕਰੋ। ਇੱਥੇ ਕਈ ਲੋਕ ਦੇਖੇ ਨੇ, ਕਈ ਸੰਗਤ ਵਿੱਚ ਵੀ, ਹੋਰ ਗੁਰਦੁਆਰਿਆਂ ਵਿੱਚ ਵੀ ਇੱਕ ਦੋ ਨੇ ਪ੍ਰਸ਼ਨ ਕੀਤੇ, ਕਹਿੰਦੇ ਮੈਂ ਫਲਾਨੇ ਕੋਈ ਨਿਰਮਲੇ ਸੰਤ ਨੇ, ਪਤਾ ਨਹੀਂ ਕਿਹੜੇ ਨੇ, ਉਹਨਾਂ ਕੋਲ ਗਿਆ, ਮੈਨੂੰ ਉਹਨਾਂ ਨੇ ਨਾ ਜਾਪ ਦਿੱਤਾ। ਮੈਂ ਕਿਹੜਾ? ਕਹਿੰਦਾ ਸੋਹੰਗ ਸੋਹੰਗ। ਮੈਂ ਕਿਹਾ ਉਹ ਮਰਦਾਨਾ ਡੁੱਬ ਗਿਆ, ਤੂੰ ਵੀ ਡੁੱਬੇਗਾ। ਫਿਰ ਉਹ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਵਾਹਿਗੁਰੂ ਵਾਹਿਗੁਰੂ ਜਪਣ ਲਈ ਕਿਹਾ। ਹਾਈ ਕਲਾਸ ਦੀ ਡੋਜ਼ ਪਹਿਲੇ ਹੀ ਵਾਰੀ, ਇੱਕ ਬੱਚਾ ਹੁਣ ਮਹੀਨੇ ਦਾ ਹਲੇ ਜੰਮਿਆ, ਹੁਣ ਜੰਮਿਆ, ਉਹਨੂੰ ਬਹੁਤ ਲਾਈਟ ਡੋਜ਼ ਦੇਣੀ ਪੈਂਦੀ ਆ ਉਹਨੂੰ। ਅਤੇ ਜਦੋਂ ਹਾਈ ਕਲਾਸ ਉਹਨੂੰ DS ਦੇ ਦੀਏ ਸੈਪਟਨ, ਫਿਰ ਤਾਂ ਉਹ ਮਰਿਆ ਹੀ ਲਓ, ਹੁਣੇ ਮਰੂਗਾ ਉਹ। ਇੱਕ ਗੋਲੀ ਸੈਪਟਨ DS ਦੇ ਦੀਏ ਉਹਨੂੰ, ਫਿਰ ਤਾਂ ਮਰ ਗਿਆ ਉਹਨੂੰ ਤਾਂ ਇਹਦੀ ਲੋੜ ਹੀ ਨਹੀਂ, ਉਹ ਤਾਂ ਬਹੁਤ ਲੋਹ ਜੀ ਚਾਹੀਦੀ ਦਵਾਈ ਉਹਨੂੰ, ਹਾਈ ਪੋਟੈਂਸੀ ਨਹੀਂ ਚਾਹੀਦੀ ਉਹਨੂੰ। ਇਹ ਸੋਹੰਗ ਹਾਈ ਪੋਟੈਂਸੀ, ਬਹੁਤ ਜ਼ਿਆਦਾ ਹਾਈ ਪੋਟੈਂਸੀ। ਇਹ ਤਾਂ ਉਈ ਜਿਵੇਂ ਕਿਹਾ ਨਾ, ਓਂਕਾਰ ਦਾ ਜਾਪ ਕਰਨਾ ਹਾਈ ਪੋਟੈਂਸੀ ਬਹੁਤ ਜ਼ਿਆਦਾ, ਉਹਦਾ ਜਾਪ ਸਿੱਧਾ ਨਹੀਂ ਕਰਨਾ। ਧੰਨ ਗੁਰੂ ਨਾਨਕ ਦੇਵ ਜੀ ਨੇ ਸੋਚ ਸਮਝ ਕੇ, ਵਿਚਾਰ ਕੇ ਹਜ਼ਮ ਹੋਣ ਵਾਲੀ ਦਵਾਈ ਦਿੱਤੀ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ 'ਚ ਭਲਾ ਆਪਣਾ ਮੂਲ ਮੰਤਰ ਨਾਲ ਇੱਕ ਓਂਕਾਰ ਦੇ ਨਾਲ ਇੰਨਾ ਕੁਛ ਤਾਂਹੀਓ ਲਾਇਆ। ਇੱਕ ਓਂਕਾਰ ਨਾਲ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ, ਇਸੇ ਕਰਕੇ ਲਾਇਆ ਵੀ ਬਹੁਤ ਹਾਈ ਕਲਾਸ ਡੋਜ ਨਹੀਂ ਦੇਣੀ ਇਹਨਾਂ ਨੂੰ। ਬਹੁਤ ਜਿਸ ਪ੍ਰਕਾਰ ਢੰਗ ਤਰੀਕੇ ਨਾਲ ਤਰੱਕੀਆਂ ਵੀ ਹੋ ਸਕ ਪਈਆਂ। ਇਸ ਕਰਕੇ ਅੰਗਰਹਿ ਉਪਾਸ਼ਨਾ ਜਿਹੜੀ ਕਰਦੇ ਨੇ ਲੋਕ, ਉਹ ਅੰਗਰਹਿ ਉਪਾਸ਼ਨਾ ਗੁਰਸਿੱਖ ਤੂੰ ਨਹੀਂ ਕਰਨੀ, ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕਿਹਾ ਵੀ ਤੂੰ ਤਾਂ ਸਿਰਫ ਇੰਨਾ ਹੀ ਕੰਮ ਕਰਿਆ ਕਰ। ਵਾਹਿਗੁਰੂ 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 ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਉਪਦੇਸ਼ ਕੀਤਾ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਵਾਹਿਗੁਰੂ ਦੀ ਸਥਾਪਨਾ ਤਾਂ ਹੋ ਨਹੀਂ ਸਕਦੀ ਹੁਣ ਕਿਸੇ ਮੂਰਤੀ ਦੁਆਰਾ, ਨਾ ਮਨ ਦੇ ਅੰਦਰ, ਨਾ ਕੀਤਾ ਹੋਏ। ਪ੍ਰਤੀਕ ਉਪਾਸ਼ਨਾ ਵੀ ਕੱਲ੍ਹ ਆਪਾਂ ਕਹੀ, ਨਾ ਹੀ ਆਪਣੇ ਕਿਸੇ ਸਾਧਨ ਦੇ ਦੁਆਰਾ ਉਸ ਵਾਹਿਗੁਰੂ ਨੂੰ ਪ੍ਰਗਟ ਕੀਤਾ ਜਾ ਸਕਦਾ, ਅਤੇ ਨਾ ਹੀ ਕਿਸੇ ਯਤਨ ਦੁਆਰਾ ਉਹਨੂੰ ਅਨੁਭਵ ਕੀਤਾ ਜਾ ਸਕਦਾ। ਇਹਨੂੰ ਕਹਿੰਦੇ ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ, ਇਹ ਸਾਰਾ ਪਦ ਛੇਦ ਹੈ, ਇੱਕ ਇੱਕ ਅੱਖਰ ਦਾ ਭਾਵ ਹੈ। ਆਪੇ ਆਪੇ ਜੀਵ ਰੂਪ ਹੈ ਵਾਹਿਗੁਰੂ, ਆਪ ਆਪ ਹੀ ਈਸ਼ਰ ਰੂਪ ਹੈ ਵਾਹਿਗੁਰੂ। ਨਿਰੰਜਨ ਆਪ ਹੀ ਸ਼ੁੱਧ ਰੂਪ ਹੈ ਵਾਹਿਗੁਰੂ। ਸੋਏ ਉਹ ਜੋ ਤੱਤ ਪਦ ਦਾ ਲੱਖ ਅਰਥ ਹੈ, ਹੁਣ ਇਹ ਲੱਖ ਅਰਥ ਜਿਹੜਾ ਹੈ ਤੇ ਇੱਕ ਵਾਚ ਅਰਥ ਹੈ। ਵਾਚ ਅਰਥ ਤੇ ਲੱਖ ਅਰਥ ਦੋ ਹੁੰਦੇ ਨੇ। ਵਾਚ ਵਿੱਚ ਤਾਂ ਆਪਾਂ ਨੇ ਇੰਨਾ ਜਾਣਿਆ ਕਿ ਆਪੇ ਆਪ ਨਿਰੰਜਨ ਸੋਏ ਦਾ ਵਾਚ ਅਰਥ ਹੈ ਕਿ ਆਪੇ ਜੀਵ ਰੂਪ ਹੈ, ਆਪੇ ਈਸ਼ਰ ਰੂਪ ਹੈ, ਆਪੇ ਨਿਰੰਜਨ ਰੂਪ ਹੈ। ਇੰਨੀ ਗੱਲ ਤਾਂ ਜਾਣ ਲਈ, ਪਰ ਮਹਾਰਾਜ ਇਹ ਗੱਲ ਨੂੰ ਤੁਸੀਂ ਸਾਨੂੰ ਲੱਖ ਅਰਥ ਦੁਆਰਾ ਦੱਸੋ, ਸਾਨੂੰ ਤਾਂ ਜੀਵ ਦਾ ਨਹੀਂ ਪਤਾ। ਐਂ ਤਾਂ ਆਪਾਂ ਰੋਜ਼ ਕਹਿੰਦੇ ਹਾਂ ਕਿ ਇਹ ਜੀਵ ਆਤਮਾ ਹੈ ਅਤੇ ਇੱਕ ਈਸ਼ਰ ਹੈ ਸਰਗੁਣ ਰੂਪ ਵਿੱਚ, ਇੱਕ ਨਿਰਗੁਣ ਰੂਪ ਵਿੱਚ ਸ਼ੁੱਧ ਬ੍ਰਹਮ ਹੈ। ਇਹ ਤਿੰਨ ਨੇ ਅਤੇ ਇਹਨਾਂ ਦਾ ਲੱਖ ਅਰਥ ਕੀ ਹੈ? ਲੱਖ ਅਰਥ ਹੁੰਦਾ ਲੱਖਣ ਦੇ ਕੇ ਦੱਸਣਾ, ਲੱਛਣ ਨਿਸ਼ਾਨੀਆਂ, ਉਹਨੂੰ ਦੱਸੋ ਕਿਸ ਪ੍ਰਕਾਰ, ਖੋਲ੍ਹ ਕੇ ਦੱਸੋ ਸਾਨੂੰ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਥੋੜ੍ਹਾ ਜਿਹਾ ਵਿਦਾਂਤ ਹੈ ਇਹ, ਮਹਾਰਾਜ ਕਹਿੰਦੇ ਇੱਕ ਤਾਂ ਤਵੰਗ ਪਦ ਹੈ, ਇੱਕ ਤੱਤ ਪਦ ਹੈ, ਇੱਕ ਅਸ ਪਦ ਹੈ, ਇਹ ਤਿੰਨ ਨੇ। ਤਵੰਗ ਪਦ ਜੀਵ ਨੂੰ ਕਹਿੰਦੇ ਨੇ, ਤੱਤ ਪਦ ਈਸ਼ਰ ਨੂੰ ਕਹਿੰਦੇ ਨੇ, ਅਤੇ ਅਸ ਪਦ ਸ਼ੁੱਧ ਬ੍ਰਹਮ ਨੂੰ ਕਹਿੰਦੇ ਨੇ। ਹੁਣ ਤਵੰਗ ਪਦ ਦਾ ਅਰਥ ਤਾਂ ਆਪਾਂ ਕਰਤਾ ਜੀਵ, ਇਹ ਤਾਂ ਹੋ ਗਿਆ ਉਹਦਾ ਵਾਚ ਅਰਥ। ਤੱਤ ਪਦ ਦਾ ਭਾਵ ਹੋ ਗਿਆ ਈਸ਼ਰ, ਅਸ ਪਦ ਦਾ ਭਾਵ ਹੋ ਗਿਆ ਬ੍ਰਹਮ ਸ਼ੁੱਧ, ਇਹ ਤਾਂ ਉਹਦੇ ਵਾਚ ਅਰਥ ਨੇ। ਹੁਣ ਕਿਰਪਾ ਕਰਕੇ ਲੱਛਣਾਂ ਦੁਆਰਾ ਅਰਥ ਕਰੋ, ਲੱਖ ਅਰਥ ਕਰੋ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਜਿਹੜਾ ਤਵੰਗ ਪਦ ਜੀਵ ਹੈ, ਇਹ ਜਿਹੜਾ ਜੀਵ ਹੈ ਇਹ ਖੱਟ ਵਿਕਾਰਾਂ ਦੇ ਸਮੇਤ ਹੈ। ਪਹਿਲਾ ਇੱਕ ਖੱਟ ਵਿਕਾਰ, ਖੱਟ ਦਾ ਅਰਥ ਹੁੰਦਾ ਛੇ। ਇਹ ਜੀਵ ਦੇ ਅੰਦਰ ਛੇ ਵਿਕਾਰ ਨੇ। ਹੁਣ ਇਹਦਾ ਖੋਲ ਕੇ ਅਰਥ ਕਰਦੇ ਨੇ, ਜੀਵ ਕਿਹਨੂੰ ਕਹਿੰਦੇ ਨੇ? ਛੇ ਵਿਕਾਰ ਨੇ। ਇੱਕ ਤਾਂ ਇਹਦੀ ਦੇਹੀ ਹੈ, ਦੇਹੀ ਦਾ ਧਰਮ ਤਾਂ ਹੈ ਜੰਮਣਾ ਮਰਨਾ। ਫਿਰ ਇਹਦਾ ਜਿਹੜਾ ਹੈ ਪ੍ਰਾਣਾਂ ਦਾ ਧਰਮ ਹੈ ਭੁੱਖ ਅਤੇ ਪਿਆਸ। ਫਿਰ ਇਹਦੇ ਮਨ ਦਾ ਧਰਮ ਹੈ ਹਰਖ ਅਤੇ ਸੋਗ। ਇਹ ਛੇ ਵਿਕਾਰ ਨੇ ਜੀਵ ਦੇ ਅੰਦਰ, ਇਸ ਕਰਕੇ ਇਹਨੂੰ ਜੀਵ ਕਹਿੰਦੇ ਨੇ। ਇੱਕ ਇਹਦੇ ਅੰਦਰ ਅਵਿਦਿਆ ਦੀ ਕਾਲਖ ਹੈ, ਮਾਇਆ ਦੀ, ਮਾਇਆ ਦੀ ਇੱਕ ਸ਼ਕਤੀ ਹੈ, ਉਹਨੂੰ ਅਵਿਦਿਆ ਕਹਿੰਦੇ ਨੇ। ਉਹ ਅਵਿਦਿਆ ਦੀ ਕਾਲਖ ਹਰੇਕ ਜੀਵ ਨੂੰ ਲੱਗੀ ਹੋਈ, ਜਿਹਦੇ ਕਰਕੇ ਆ ਲੋਕ ਬੋਲਦੇ ਨੇ ਕਿ ਹੁਣ ਤਾਂ ਰੱਬ ਹੈ ਹੀ ਨਹੀਂ, ਜਾਂ ਰੱਬ ਹੈ ਹੀ ਨਹੀਂ ਗਾ, ਜਾਂ ਨੁਕਸ ਕੱਢਦੇ ਨੇ ਬਾਣੀ ਵਿੱਚ ਕੋਈ, ਅੰਮ੍ਰਿਤ ਵਿੱਚ ਕੋਈ, ਕਿਵੇਂ। ਇਹ ਸਾਰਾ ਕੁਝ ਅਵਿਦਿਆ ਦੀ ਕਾਲਖ ਕਰਕੇ ਹੀ ਕਰਦਾ ਹੈ। ਫਿਰ ਇਹਦੇ ਵਿੱਚ ਜਿਹੜੀ ਇੱਕ ਚੀਜ਼ ਹੋਰ ਹੈਗੀ, ਉਹ ਹੈਗੀ ਹੈ ਇਸ ਜੀਵ ਦੇ ਅੰਦਰ ਅਲਪਗਤਾ। ਅਵਿਦਿਆ ਦੀ ਕਾਲਖ ਅਤੇ ਅਲਪਗਤਾ ਸਮੇਤ, ਅਲਪਗ ਕਿਹਨੂੰ ਕਹਿੰਦੇ? ਅਲਪ ਗ, ਗ ਦਾ ਭਾਵ ਹੁੰਦਾ ਗਿਆਤਾ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਉਹਨੂੰ ਕਹਿੰਦੇ ਨੇ ਅਲਪ ਗਿਆਤਾ, ਬਹੁਤ ਘੱਟ ਗਿਆਨ ਹੈ ਜਿਸ ਜੀਵ ਨੂੰ, ਤੁੱਛ ਜੀ ਬੁੱਧੀ ਵਾਲਾ। ਮਾਇਆ ਦੀ ਵਿਦਿਆ ਕਾਲਕ ਸਮੇਤ, ਛੇ ਵਿਕਾਰਾਂ ਦੇ ਸਮੇਤ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਜੀਵ। ਬ੍ਰਹਮ ਜਿਹੜਾ ਹੈ ਉਹ ਆਪੇ ਹੀ ਜੀਵ ਰੂਪ ਹੈ, ਅਤੇ ਆਪ ਈਸ਼ਰ ਰੂਪ ਹੈ। ਛੇ ਗੁਣਾਂ ਦੇ ਸੰਯੁਕਤ ਮਾਇਆ ਸਬਲ ਹੋ ਕੇ ਈਸ਼ਰ ਕਹਾਉਂਦਾ। ਛੇ ਗੁਣ ਉਹਦੇ ਕਿਹੜੇ ਕਿਹੜੇ ਨੇ? ਇੱਕ ਤਾਂ ਜੀਵਾਂ ਦੀ ਉਤਪਤੀ ਕਰਦਾ ਹੈ। ਹੁਣ ਨਿਰਗੁਣ ਬ੍ਰਹਮ ਇਹ ਤੋਂ ਪਾਸੇ ਹੈ, ਇਹ ਹੁਣ ਸਰਗੁਣ ਵਿੱਚ ਆ ਗਏ ਆਪਾਂ। ਸਰਗੁਣ ਵਿੱਚ ਮਾਇਆ ਸੰਯੁਕਤ ਹੋ ਕੇ ਈਸ਼ਰ ਬਣਿਆ। ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਇਸ ਤਰ੍ਹਾਂ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਾਡੀ ਉਤਪਤੀ ਕਰਦਾ, ਪੈਦਾ ਕਰਦਾ, ਪਾਲਣਾ ਕਰਦਾ, ਲੈਤਾ, ਲੈਤਾ ਕਹਿੰਦੇ ਨਾਸ ਕਰਦਾ। ਫਿਰ ਉਹ ਵਾਹਿਗੁਰੂ ਜਿਹੜਾ ਉਹਨੂੰ ਅੰਤਰਜਾਮਤਾ ਹੈ ਈਸ਼ਰ ਨੂੰ। ਇਹ ਹੁਣ ਵਾਹਿਗੁਰੂ ਜਿਹੜਾ ਅਕਾਲ ਪੁਰਖ ਨੇ ਈਸ਼ਰ ਰੂਪ ਧਾਰਨ ਕੀਤਾ, ਮਾਇਆ ਸੰਯੁਕਤ ਅੰਤਰਜਾਮਤਾ ਹੈ, ਕਰਮਾਂ ਅਨੁਸਾਰ ਫਲ ਦੇਣਾ ਅਤੇ ਜੂਨੀਆਂ ਦੀ ਤਬਦੀਲੀ ਕਰਨੀ, ਕਿਹੜੀ ਜੂਨ ਵਿੱਚੋਂ ਕੱਢ ਕੇ ਕਿਹੜੀ 'ਚ ਪਾਉਣਾ, ਇਹ ਕੰਮ ਈਸ਼ਰ ਕਰਦਾ ਹੈ। ਹੈ ਤਾਂ ਉਹ ਬ੍ਰਹਮ ਹੀ, ਪਰ ਬ੍ਰਹਮ ਮਾਇਆ ਸਬਲ ਹੋ ਕੇ ਕਰਮ ਕਰਦਾ ਆਪਣਾ। ਮਾਇਆ ਸਬਲ ਉਹ ਕਿਵੇਂ ਹੈ? ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਬਚਨ ਕੀਤਾ ਹੈ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਸੇ ਇੱਛਾ ਦਾ ਨਾਮ ਮਾਇਆ ਹੈ। ਮਾਇਆ ਦਾ, ਮਾਇਆ ਦੇ ਤਿੰਨ ਗੁਣ ਨੇ ਰਜੋ ਤਮੋ ਸਤੋ। ਜਦੋਂ ਸਤੋ ਗੁਣ ਮਾਇਆ ਦਾ ਸ਼ੁੱਧ 100% ਸ਼ੁੱਧ ਸਤੋ ਗੁਣ ਅਤੇ ਮਾਇਆ, ਤੀਜੀ ਬ੍ਰਹਮ ਦੀ ਜੋਤ, ਇਹ ਤਿੰਨ ਚੀਜ਼ਾਂ ਜਦੋਂ ਆਪਸ ਵਿੱਚ ਰਲਦੀਆਂ ਨਾ ਤਾਂ ਇਹ ਈਸ਼ਰ ਬਣਦਾ। ਇਹਦਾ ਜਿਹੜਾ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ ਇਹਨੂੰ ਕਹਿੰਦੇ ਨੇ ਈਸ਼ਰ। ਪਹਿਲਾਂ ਹੋ ਗਿਆ ਅਰਥ ਆਪੇ, ਫਿਰ ਆਪ, ਫਿਰ ਨਿਰੰਜਨ, ਹੁਣ ਤੀਜਾ ਭਾਵ ਹੈ ਨਿਰੰਜਨ ਦਾ, ਸ਼ੁੱਧ ਬ੍ਰਹਮ ਜਿਹੜਾ ਹੈ। ਕਿਉਂਕਿ ਇਹ ਜਿਹੜਾ ਦੋਵਾਂ ਦੇ ਵਿੱਚ, ਜੀਵ ਦੇ ਵਿੱਚ ਅਤੇ ਈਸ਼ਰ ਦੇ ਵਿੱਚ ਤਾਂ ਬਹੁਤ ਫਰਕ ਪੈ ਗਿਆ, ਉਹ ਤਾਂ 6 ਵਿਕਾਰਾਂ ਸਮੇਤ ਹੈ, ਅਲਪੱਗਤਾ ਸਮੇਤ ਹੈ, ਮਾਇਆ ਦੀ ਅਵਿਦਿਆ ਕਾਲਕ ਸਮੇਤ ਹੈ, ਇਹ 6 ਗੁਣਾਂ ਸਮੇਤ ਹੈ। ਇਹਦੇ 'ਚ ਈਸ਼ਵਰ ਵਿੱਚ 6 ਗੁਣ ਨੇ ਅਤੇ ਨਾਲ ਇਹਦੇ 'ਚ ਸ਼ਕਤੀ ਬਹੁਤ ਜ਼ਿਆਦਾ ਹੈ ਜਿਹੜਾ ਸ੍ਰਿਸ਼ਟੀ ਰਚਦਾ। ਹੁਣ ਇਹ ਚੀਜ਼ਾਂ ਦੋ ਆਪਸ ਵਿੱਚ ਵੱਖਰੀਆਂ ਵੱਖਰੀਆਂ ਹੋ ਗਈਆਂ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭਾਈ ਜਿਹੜਾ ਜੀਵ ਹੈ, ਜੀਵ ਦੇ ਵਿੱਚ ਜਿਹੜੀ ਸੱਤਾ ਕੰਮ ਕਰਦੀ ਆ ਉਹ ਕਿਹਦੀ ਕੰਮ ਕਰਦੀ ਹੈ? ਉਹ ਹੈਗੀ ਸੱਤ ਚੇਤਨ ਆਨੰਦ ਰੂਪ ਬ੍ਰਹਮ ਸ਼ੁੱਧ। ਜਿਹੜੀ ਈਸ਼ਵਰ ਵਿੱਚ ਸੱਤਾ ਕੰਮ ਕਰਦੀ ਆ ਉਹ ਕਿਹੜੀ ਆ? ਉਹ ਵੀ ਸੱਤ ਚੇਤਨ ਆਨੰਦ ਸਰੂਪ ਹੈ। ਹੁਣ ਸ਼ੁੱਧ ਬ੍ਰਹਮ ਲੈ ਲਓ ਦੋਨਾਂ ਦਾ, ਇਹਨਾਂ ਦਾ ਵਾਚ ਅਰਥ ਤਿਆਗ ਕੇ, ਲਖ ਅਰਥ ਦਾ ਤਿਆਗ ਕਰਕੇ, ਇਹਨਾਂ